Captain Howard Rutledge was an air pilot in the American Navy in the Vietnam War.
America de vich Vietnam de ladai de vele Captain Rutledge ra siga oh jahaz chalaunda siga.
On November the 28th, 1965,
28 November 1965 de vich
he guided his plane near a bridge near North Vietnam.
Vietnam de jo apna jahaz pul de thalle di leke gaya bachi di leke gaya.
He had flown over 200 missions.
200 baar ja chukya siga gola bari karan layi.
And dropped bombs in the Vietnam War.
Vietnam de jo ne kafi bomb sutte sige.
And his aircraft had never been hit.
ਉਹਦੇ ਜਹਾਜ਼ ਨੂੰ ਕਦੇ ਵੀ ਕੋਈ ਕਿਸੇ ਨੇ ਹਮਲਾ ਨਹੀਂ ਕੀਤਾ ਕਦੇ ਵੀ ਗੋਲੀ ਨਹੀਂ ਲੱਗੀ ਸੀਗੀ
ਬਟ ਔਨ ਦਿਸ ਓਕੇਜ਼ਨ
ਪ੍ਰੈਸ ਵਾਰ
ਹੀ ਵਾਸ ਹਿਟ
ਉਹਨੂੰ ਉਹਦੇ ਕਿਸੇ ਨੇ ਮਾਰਿਆ ਉਹਨੂੰ
ਐਂਡ ਹੀ ਮੈਨੇਜਡ ਟੂ ਇਜੈਕਟ ਜਸਟ ਔਨ ਟਾਈਮ
ਵਕਤ ਸਿਰ ਉਹ ਜਹਾਜ਼ ਚੋਂ ਨਿਕਲ ਗਿਆ ਆਪਣੀ ਕੁਰਸੀ ਉੱਪਰ
ਹਿਸ ਪੈਰਾਸ਼ੂਟ ਲੈਂਡਡ ਰਾਈਟ ਇਨ ਦ ਸੈਂਟਰ ਆਫ ਅ ਵਿਏਟਨਾਮੀਜ਼ ਵਿਲੇਜ ਇਨ ਦ ਐਨੀਮੀਜ਼ ਕੈਂਪ
ਪੈਰਾਸ਼ੂਟ ਉਹਦਾ ਜਿਹੜਾ ਸੀਗਾ ਉਹ ਬਿਲਕੁਲ ਦੁਸ਼ਮਣ ਦੇ ਵਿੱਚ ਦੁਸ਼ਮਣਾਂ ਦੇ ਵਿੱਚ ਉਹਨਾਂ ਦੇ ਐਨ ਗੱਬੇ ਪਿੰਡ ਦੇ ਗੱਬੇ ਆ ਕੇ ਡਿੱਗਿਆ
ਐਂਡ ਹੀ ਵਾਸ ਟੇਕਨ ਐਸ ਅ ਪ੍ਰਿਜ਼ਨਰ ਆਫ ਵਾਰ ਫੋਰ 7 ਇਅਰਸ
7 ਸਾਲ ਉਹਨੂੰ ਤੇ ਕੈਦ ਕਰਕੇ ਰੱਖਿਆ
5 ਆਫ ðiਸ ਇਅਰਸ ਵਰ ਸਪੈਂਟ ਇਨ ਆਈਸੋਲੇਸ਼ਨ
7 ਵਿੱਚੋਂ 5 ਸਾਲ ਉਹਨੂੰ ਇਕੱਲੇ ਨੂੰ ਬੰਦ ਕੀਤਾ ਗਿਆ
ਐਂਡ ਇਨ ਪ੍ਰਿਜ਼ਨ ਸਮਟਾਈਮਸ ਹੀ ਵਾਸ ਟੌਰਚਰਡ
ਕਈ ਦਫਾ ਸਤਾਇਆ ਗਿਆ
ਸਮਟਾਈਮਸ ਹੀ ਵਾਸ ਸਟਾਰਵਡ ਆਫ ਫੂਡ
ਕਈ ਦਫਾ ਉਹਨੂੰ ਖਾਣਾ ਨਹੀਂ ਦਿੱਤਾ ਗਿਆ
His family back in America
ਉਹਦਾ ਪਰਿਵਾਰ ਅਮਰੀਕਾ ਦੇ ਵਿੱਚ
didn't know whether he was dead or he was alive
ਪਤਾ ਨਹੀਂ ਸੀ ਉਹਨਾਂ ਨੂੰ ਕਿ ਜਿੰਦਾ ਕਿ ਮਰ ਗਿਆ
and he worried
ਉਹ ਚਿੰਤਾ ਕਰਦਾ ਸੀ
he worried about his children he worried about his wife
ਉਹ ਆਪਣੀ ਪਤਨੀ ਦਾ ਆਪਣੇ ਬੱਚਿਆਂ ਦਾ ਉਹਨੂੰ ਚਿੰਤਾ ਸੀ
so what if my wife thinks I'm dead she might marry again
ਉਹ ਸੋਚਿਆ ਜੇ ਮੇਰੀ ਧੀ ਸੋਚਦੀ ਕਿ ਮੈਂ ਮਰ ਗਿਆ ਸ਼ਾਇਦ ਦੁਬਾਰਾ ਸ਼ਾਦੀ ਕਰਾ ਲਵੇ
and my children may forget me
ਮੇਰੇ ਬੱਚੇ ਮੈਨੂੰ ਭੁੱਲ ਜਾਓਗੇ
The prison that he stayed in was filthy.
ਜਿਹੜੇ ਕੈਦ ਖਾਨੇ ਵਿੱਚ ਸੀਗਾ ਉੱਥੇ ਬਹੁਤ ਗੰਦ ਸੀਗਾ.
The only company he had was lizards and rats.
ਚੂਹੇ ਔਰ ਜਿਹੜੇ ਛਿਪਕਲੀਆਂ ਹੈਗੀਆਂ ਉਹੀ ਉਹਦਾ ਸਹਾਰਾ ਸੀਗਾ ਸਾਥੀ ਸੀਗੇ.
And the rats were big the size of a cat.
ਐਂ ਬਿੱਲੀ ਜਿੱਡੇ ਮੋਟੇ ਮੋਟੇ ਚੂਹੇ ਸੀਗੇ.
However, it wasn't the filth, it wasn't the rats, it wasn't the lizard.
ਨਾ ਗੰਦਗੀ, ਨਾ ਛਿਪਕਲੀਆਂ ਨਾ ਜਿਹੜੇ ਮੋਟੇ ਮੋਟੇ ਚੂਹੇ ਸੀਗੇ
ਇਟ ਵਾਸਨਟ ਈਵਨ ਦ ਟੌਰਚਰ ਇਟ ਵਾਸਨਟ ਈਵਨ ਦ ਸਟਾਰਵੇਸ਼ਨ
ਇਹ ਵੀ ਨਹੀਂ ਕਿ ਉਹ ਭੁੱਖਾ ਰਿਹਾ ਇਹ ਵੀ ਨਹੀਂ ਕਿ ਉਹ ਕੁੱਟਿਆ ਮਾਰਿਆ ਸਤਾਇਆ ਗਿਆ
ਦੈਟ ਵਾਸ ਵਰਸਟ ਆਫ ਆਲ
ਜਿਹੜੀ ਸਭ ਤੋਂ ਮਾੜੀ ਗੱਲ ਸੀਗੀ
ਯੂ ਨੋ ਵਾਟ ਵਾਸ ਵਰਸਟ ਆਫ ਆਲ
ਸਭ ਤੋਂ ਮਾੜੀ ਗੱਲ ਉਹਦੇ ਪਤਾ ਕੀ ਸੀਗੀ
ਦ ਲੋਨਲੀਨੈਸ ਬੀਇੰਗ ਔਨ ਹਿਸ ਓਨ
ਅਕੇਲਾਪਨ
ਵਨ ਆਫ ਦ ਵਰਸਟ ਟਾਈਪਸ ਆਫ ਪਨਿਸ਼ਮੈਂਟ ਦੈਟ ਕੈਨ ਬੀ ਗਿਵਨ ਟੂ ਐਨੀਵਨ ਇਜ਼ ਬੀਇੰਗ ਇਨ ਸੋਲਿਟਰੀ ਕਨਫਾਈਨਮੈਂਟ
ਕਿਸੇ ਨੂੰ ਸਭ ਤੋਂ ਬੜੀ ਸਜ਼ਾ ਤੁਸੀਂ ਕੀ ਦੱਸਦੇ ਹੈਗੀਆਂ ਉਹਨੂੰ ਇਕੱਲਾ ਰਹਿਣਾ ਅਕੇਲੇ ਵਿੱਚ
ਨਾਜ਼ਨੀਨ ਰੈਡਕਲਿਫ ਜ਼ਗਾਰੀਓ ਜ਼ਗਾਰੀ ਰੈਡਕਲਿਫ
ਨਾਜ਼ਨੀਨ ਰੈਡਕਲਿਫ ਖਬਰਾਂ ਚਾਹੁੰਦੀ ਰਹੀ ਤੀਵੀਂ
ਸ਼ੀ ਹੈਜ਼ ਬੀਨ ਇਨ ਦ ਨਿਊਜ਼ ਕੁਆਇਟ ਅ ਲੋਟ ਸ਼ੀ ਹੈਜ਼ ਬੀਨ ਫਰੀਡ ਨਾਓ ਫਰੋਮ ਅ ਪ੍ਰਿਜ਼ਨ ਇਨ ਇਰਾਨ
ਹੁਣ ਤੇ ਆਜ਼ਾਦ ਹੋ ਗਈ ਹੈ ਇਰਾਕ ਪ੍ਰਿਜ਼ਨ ਦੇ ਵਿੱਚੋਂ ਜੇਲ ਵਿੱਚੋਂ
ਐਂਡ ਸ਼ੀ ਕਾਫੀ ਖਬਰਾਂ ਚਾਹੁੰਦੀ ਰਹੀ ਹੈ ਸ਼ੀ ਸੇਡ ਸ਼ੀ ਸੇਡ ਦ ਹਾਰਡੈਸਟ ਟਾਈਮ ਆ ਹੈਡ ਵਾਸ ਬੀਇੰਗ ਇਨ ਆਈਸੋਲੇਸ਼ਨ
ਕਹਿੰਦੀ ਮੇਲੀ ਪਤਾ ਸਭ ਤੋਂ ਔਖਾ ਸਮਾਂ ਕੀ ਸੀਗਾ ਜਦੋਂ ਮੈਨੂੰ ਇਕੱਲੀ ਨੂੰ ਬੰਦ ਕਰਕੇ ਰੱਖਿਆ ਸੀਗਾ
But this air pilot, Rutledge, as a youngster, he used to attend church. This is in Oklahoma, in America. His parents were devout Christians. But as a youngster, he drifted away from the Lord. When he joined the Navy, obviously there wasn't the pressure of parents forcing him to go to church. So he stopped going.
ਉਹਨੇ ਜਾਣਾ ਬੰਦ ਕਰਤਾ.
He would sleep in on a Sunday morning.
ਸੰਡੇ ਸਵੇਰੇ ਸੁੱਤਾ ਪਿਆ ਸੀਗਾ.
And slowly he drifted away from the Lord.
ਹੌਲੀ ਹੌਲੀ ਕਰਦਾ ਕਰਦਾ ਰੱਬ ਤੋਂ ਦੂਰ ਭਟਕ ਗਿਆ.
And now in the cell.
ਹੁਣ ਕੈਦਖਾਨੇ ਵਿੱਚ.
The only thing he had left.
ਉਹਦੇ ਕੋਲ ਕਿਹੜੀ ਇੱਕ ਚੀਜ਼ ਬਾਕੀ ਉਹਦੇ ਕੋਲ ਬਚੀ ਸੀਗੀ?
The only thing that kept him from going insane.
ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਪਾਗਲ ਹੋਣ ਤੋਂ ਬਚਾ ਕੇ ਰੱਖਿਆ ਸੀਗਾ ਜਿਸ ਚੀਜ਼ ਨੇ?
Was knowing that God was with him in the cell.
ਜਾਣਨਾ ਕਿ ਰੱਬ ਉਹਦੇ ਨਾਲ ਹੈਗਾ ਉਹਦੀ ਹਜ਼ੂਰੀ ਉਹਦੇ ਨਾਲ ਆ
And during those endless hours just imagine 24/7 you're in a cell 7 days a week
ਸੋਚੋ 24 ਘੰਟੇ 7 ਦਿਨ ਤੁਸੀਂ ਕਾਲ ਕੋਠੜੀ ਵਿੱਚ ਬੰਦ ਕੀਤੇ ਹੋਏ ਹੈਗੇ ਆ ਇਕੱਲੇ
You don't have anyone to talk to
ਕਿਸੇ ਨਾਲ ਗੱਲ ਨਹੀਂ ਕਰ ਸਕਦੇ
There's no interaction no companionship
koi saath hai nahi kisi na gal nahi kar sakde
that would drive a person insane
banda pagal ho jinda
But during those endless hours,
oh, jede khali kante guzarde sige,
he remembered verses that he had learned as a child.
Unne yaad kitiyan ho aayatan Bible diyan jehdi unne jawani sikhiyan sigiyan.
And he used that to bring the things of Christ to his mind.
Unne istemal kita ke masih diyan gallan masih de khayalat ode dil de vich aun.
And he knew.
Unnu pata siga.
He felt that in his loneliness he was not alone.
Ki akele pan de vich main kalla nahi haga main.
Brother and sister, this morning,
Bravo, Pano, I swear it,
there will be times when you will feel isolated. You will feel at times that you are all alone as a Christian. There may be times when you think nobody understands me. No one will stand by me. But it's during those times that we can sense and know the Lord's nearness in a special way, and know that in our loneliness we are not alone. Now, this is what I want to draw your attention to this morning. Through Paul's experience, which he describes here in our reading. And what I want to do is look at three things. Three things. Firstly, Paul is forsaken. Now, we've been going through Philippians. We saw that he was in chains. Paul was in chains. He was under house arrest for his faith. Now, when Paul writes to Timothy, he is under arrest again. But this time, he's in a cold, dirty prison. It's smelly, it's dark. There are no sanitary facilities. It's damp. This is what we know about Roman prison from history. In chapter 1 and verse 8, he speaks there about being Christ's prisoner. It's because of his faith. He was in prison. In this closing chapter, chapter 4, Paul knows that his life is probably going to end. That he is going to be executed. Chapter 4 and verse 6.
He said
this, "For I am already being poured out as a drink offering, and the time of my departure is at hand."
Look at verse 7.
Look at the language here. It's almost like Paul is saying, "You know, my time is finished." It says this, "I have fought the good fight, I have finished the race, I have kept the faith."
میں اچھی کشتی لڑ چکا میں نے دور کو ختم کر دیا میں نے ایمان کو محفوظ رکھا.
Paul had been in prison before, he's been released, but this time he thinks that's it.
پہلے اسے قید وچ رہائی کیتا گیا ہن کہندا بس ہن بس ہن نہیں میں چھٹ.
And in verse 8 he speaks about receiving a crown of righteousness.
اٹھو کی اندا کہ مینوں ایک تاج ملے گا راستبازی دا.
So this is what Paul is looking forward to.
اے پولس دیکھ رہا ہے گا
his reward in heaven,
inam,
and in particular at the coming of Christ. But then Paul closes this letter by making reference to various people. In chapter 4, verse 9 through to 15. And he mentions different people that had helped him and that had been helpful to him. In verse 11, he talks about Luke. Luke was a doctor, physician, who wrote the book of Acts and also the Gospel of Luke. It says, only Luke is with me. Get Mark and bring him with you, for he is useful to me.
Marcus ko saath lekar aa jaye kyunki khidmat ke liye wo mere kaam ka hai.
So there's different people mentioned here. Tychicus here.
Fark lokan de naam likhe gaye, Tychicus likha gaya.
Carpus and others as well. But also he mentions another group that were against him. Verse 14. He talks about Alexander the coppersmith. Who did him much harm. Not physically.
But
verse 15, he talks about the fact that he opposed and resisted
the
words of the
gospel.
But then he talks about another group of people. These were Christians who were in Rome when Paul was in prison. And he says of them, verse 16, at my first defense, no one stood with me, but all forsook me.
Meri pehli jawab dehi ke waqt kisi ne mera saath na diya, balki sab ne mujhe chhod diya.
Now, Paul is talking about his trial here. And scholars say that in when you had a trial in the Roman court, there was the preliminary assessment of the criminal who was being charged. And it was the practice of the Roman court system that a witness could stand up in court on behalf of the person who was being accused. And they could say something in their defense. They could be a witness. They could give a good character reference. They could say, no, this person is innocent. Paul says,
Paulus kanda,
at the initial assessment, at my first defense,
ke meri pehli jawab dehi de utte,
no one,
koi bhi nahi,
no one stood with me.
Koi bhi nahi siga jera mere layi, meri khatar khada hove.
No one came to my support.
Koi nahi aaya Paul's kanda ke meri madad karan nu.
They all forsook me. They all deserted me.
Sare mainu chhad ke chale gaye. Sare ne mainu tyag ditta.
And they all left me on my own.
Sare ne mainu kalla chhad ditta kalle nu.
He's not talking about unbelievers. He's talking about his brothers and sisters. He's talking about Christians.
Anvishwasi ke lokan di gal nahi kar reha. Ode kehnda hai mere apne vishwasi bhain bhra jinhan nu main pyar karda unhan ne mainu chhad ke chal gaye.
Who were with him in Rome.
Jehde Rome vich mere naal naal sige.
He says not one of them was prepared to stand up in court and testify on my behalf.
Ek vi nahi siga ਜਿਹੜੇ ਕਚਹਿਰੀ ਖੜਾ ਹੋ ਕੇ ਮੇਰੇ ਲਈ ਗਵਾਹੀ ਦੇ ਸਕੇ ਕਿ ਮੈਂ ਕਿੱਦਾਂ ਦਾ ਬੰਦਾ ਹੈਗਾ
ਆਲ ਅਬੈਂਡਨ ਮੀ
ਸਾਰੇ ਦੇ ਸਾਰੇ ਮੈਨੂੰ ਛੱਡ ਕੇ ਚਲੇ ਗਏ
ਨਾ ਯੂ ਮੇ ਥਿੰਕ ਸ਼ੋਰਲੀ ਡਾਕਟਰ ਲੂਕ ਹੇਅਰ
ਤੁਸੀਂ ਸੋਚੋਗੇ ਕਿ ਡਾਕਟਰ ਲੂਕਾ
ਹੂ ਇਜ਼ ਵਿਦ ਹਿਮ ਇਨ ਰੋਮ ਹੂ ਰੋਟ ਦ ਗੋਸਪਲ ਐਂਡ ਦ ਬੁੱਕ ਆਫ ਰੋਮ ਦੇ ਨਾਲ
ਉਹਨੇ ਲੂਕਾ ਦੀ ਜੀਲ ਰੱਖੀ ਆ ਉਹਨੇ ਰਸੂਲ ਦੇ ਕਰਤੱਵ ਲਿਖੇ ਆ
ਸ਼ੋਰਲੀ ਹੀ ਵੁੱਡ ਹੈਵ ਸਟਡ ਵਿਦ ਹਿਮ
ਉਹ ਤੇ ਕਮ ਸੇ ਕਮ ਖੜਾ ਹੋਇਆ ਹੋਗਾ ਇਹਦੇ ਨਾਲ
ਇਫ ਅਦਰਸ ਹੈਡ ਫੋਰਸੇਕਨ
ਹਿਮ ਇਹ ਬਾਕੀ ਦੇ ਉਹਨੂੰ ਛੱਡ ਕੇ ਚਲੇ ਗਏ ਪੌਲਸ ਨੂੰ ਲੂਕਾ ਤੇ ਕਮ ਸੇ ਕਮ ਉਹਦਾ ਕੋ ਉਹਦਾ ਖੜਾ ਹੋਇਆ
ਹੋਗਾ ਇਟ ਇਜ਼ ਪੋਸੀਬਲ ਹੇਅਰ ਐਟ ਦ ਫਰਸਟ ਟ੍ਰਾਇਲ
ਹੋ ਸਕਦਾ ਪਹਿਲੀ ਪੇਸ਼ਗਾਈ ਤੇ
ਲੂਕ ਹੈਡ ਐਕਚੁਅਲੀ ਨਾਟ ਅਰਾਈਵਡ ਇਨ ਰੋਮ
ਉਸ ਦਾ ਲੂਕਾ ਹਜੇ ਨਾ ਪਹੁੰਚਿਆ ਹੋਵੇ ਰੋਮ ਦੇ ਵਿੱਚ
But we're not 100% sure.
But
the point is, no one stood with Paul.
Now you think, come
on. Why? Somebody should have testified
and helped him.
Why did nobody stand with him? The text doesn't actually tell us here why. But history tells us that the Roman Emperor Nero started a campaign of persecuting Christians in the church. And Christians would be thrown into arenas, they'd be eaten by dogs. Others were burnt alive. So maybe the problem here was this.
ਉਸ ਅਦੇ ਤੇ ਮੁਸ਼ਕਿਲ ਹੋ ਵੇ।
No one dared to stand up for Paul.
ਡਰਦੇ ਮਾਰੇ ਕੋ ਖੜਾ ਨਹੀਂ ਹੋਇਆ ਪੌਲਸ ਲਈ।
Because to identify with him.
ਜੇ ਕਹਤਾ ਕਿ ਮੈਂ ਇਹਦੇ ਨਾਲ ਖੜਾ ਹੈਗਾ।
Would have meant a lot of trouble for them, even death.
ਉਹਨਾਂ ਲਈ ਮੌਤ ਵੀ ਆ ਸਕਦੀ ਸੀ, ਉਹਨਾਂ ਲਈ ਕਾਫੀ ਮੁਸ਼ਕਿਲ ਆ ਸਕਦੀ ਸੀ।
And so there were fears.
ਸੋ ਡਰਦੇ ਸੀਗੇ।
And of course, you can see from the language here.
ਆਸ਼ਾ ਜਿਹੜੀ ਵਰਤੀ ਜਾਂਦੀ ਆ।
Naturally, this would have hurt Paul.
ਪੌਲਸ ਨੂੰ ਜ਼ਰੂਰ ਦੁੱਖ ਹੋਇਆ, ਬਹੁਤ ਦੁੱਖ ਹੋਇਆ ਇਸ ਗੱਲ ਦਾ।
And he would have felt let down.
ਉਹਨੇ ਕੀ ਸੋਚਿਆ, ਮੈਨੂੰ ਕੱਲਾ ਛੱਡਤਾ ਸਾਰਿਆਂ ਨੇ।
Isolated.
ਕੱਲਾ ਰਹਿ ਗਿਆ, ਮੈਂ ਕਾਂਤ ਵਿੱਚ ਹੋ ਗਿਆ।
Alone and wounded.
ਜ਼ਖਮੀ ਹੋ ਗਿਆ, ਕੋਈ ਮੇਰੇ ਨਾਲ ਨਹੀਂ ਖੜਾ, ਉਹਦੇ ਦਿਲ ਤੇ ਵੱਡਾ ਜ਼ਖਮ ਲੱਗਿਆ ਹੋਣਾ।
His brothers and sisters who he had known, he had fellowshiped with, he had worked with.
ਜਿਹਨਾਂ ਭੈਣਾਂ ਭਰਾਵਾਂ ਨੂੰ ਜਾਣਦਾ, ਜਿਹਨਾਂ ਨਾਲ ਸੰਗਤੀ ਕੀਤੀ, ਜਿਹਨਾਂ ਨਾਲ ਕੰਮ ਕੀਤਾ, ਜਿਹਨਾਂ ਨਾਲ ਸੇਵਾ ਕੀਤੀ ਆ, ਉਹੀ ਲੋਕ
completely forsook him.
ਬਿਲਕੁਲ ਉਹਨੂੰ ਛੱਡ ਕੇ ਤਿਆਗ ਕੇ ਚਲੇ ਗਏ।
No one stood with me.
ਕੀ ਕਹਿੰਦਾ, ਇੱਕ ਵੀ ਖੜਾ ਨਹੀਂ ਹੋਇਆ ਮੇਰੇ ਲਈ।
All forsook me.
ਸਾਰੇ ਦੇ ਸਾਰੇ ਕਹਿੰਦਾ ਮੈਨੂੰ ਛੱਡ ਕੇ ਚਲੇ ਗਏ।
I'm all alone.
ਇਕੱਲਾ ਰਹਿ ਗਿਆ ਮੈਂ।
Brother, sister, we thank God for God's people.
ਅਸੀਂ ਧੰਨਵਾਦ ਕਰਦੇ ਹਾਂ ਪਿਆਰੇ ਭੈਣੋ ਭਰਾਵੋ, ਇੱਕ ਦੂਸਰੇ ਲਈ ਪ੍ਰਮਾ ਪੈਣਾ।
We thank God for the church of Jesus Christ.
ਪ੍ਰਭੂ ਯਿਸੂ ਮਸੀਹ ਦੀ ਮੰਡਲੀ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ।
In verse 9 through to 13 here,
9 to 13 vich,
you know, Paul mentions people. I've already made reference to them.
Unan lokan de naam laye hone, jinna de naam lae chukke han.
People that he loved, people who worked with him.
Jinna nu pyar karda si, jinna de naal kam karda si.
He gives them instruction.
Unan nu tarbiyat dinda si.
He depended on them, they depended on him.
Unan da sara banda si, unan da sab da sara banda si.
We said last week, as a church, we are to be interdependent.
Asi kehas ke pichle hafte ke mandli san ek dusre da sara banna chahida.
You know, there's lots of things I can't do.
ਬਹੁਤ ਕੁਝ ਹੈ ਜੋ ਮੈਂ ਨਹੀਂ ਕਰ ਸਕਦਾ।
I have to depend on you for your help.
ਤੁਹਾਡੇ ਤੇ ਮੈਨੂੰ ਸਹਾਰਾ ਲੈਣਾ ਪੈਂਦਾ ਤੁਹਾਡਾ।
And there may be things that you can't do and you need to look to me or others for help.
ਉਸ ਅਦਰ ਤੁਸੀਂ ਕੁਝ ਨਾ ਕਰ ਸਕੋ, ਤੁਸੀਂ ਭਾਈ ਦੇ ਕੋਲ ਆਓ ਕਿ ਭਾਈ
ਮਦਦ ਕਰ ਦੇ। God has gifted us with different abilities.
ਫਰਕ ਵਰਦਾਨ ਪ੍ਰਭੂ ਨੇ ਸਾਨੂੰ ਬਖਸ਼ੇ ਇਕੱਲ ਇਕੱਲ ਨੂੰ।
In the church of Jesus Christ we are to be interdependent. Don't be a lone ranger.
ਪ੍ਰਭੂ ਯਿਸੂ ਮਸੀਹ ਦੀ ਮੰਡਲੀ ਵਿੱਚ ਅਸੀਂ ਇੱਕ ਦੂਸਰੇ ਦਾ ਸਹਾਰਾ ਹੋਣ ਹੋਈਏ, ਨਾ ਕਿ ਅਸੀਂ ਇਕੱਲੇ ਕੰਮ ਕਰਨ ਵਾਲੇ ਹੋਈਏ।
But brother, sister, we are not perfect as Christians.
ਵਿਸ਼ਵਾਸੀ ਹੋ ਕੇ ਅਸੀਂ ਸੰਪੂਰਨ ਨਹੀਂ ਹੈਗੇ।
And there may be times when brothers and sisters will let you down.
ਉਸ ਵਕਤ ਆਓ ਜਦੋਂ ਭਰਾ ਭੈਣ ਤੁਹਾਨੂੰ ਹਰਾ ਦੋਗੇ।
Even though you are in Christ.
ਜਿਹੜੇ ਮਸੀਹ ਦੇ ਚਾਹੇ ਉਹ ਵੀ ਤੁਹਾਨੂੰ ਤਿਆਗ ਦੋਗੇ।
They'll forsake us.
ਸਾਨੂੰ ਤਿਆਗ ਦੋਗੇ ਪੂਰੀ
ਤਰ੍ਹਾਂ। We'll feel alone and isolated.
ਅਸੀਂ ਇਕੱਲੇ ਹੋਵਾਂਗੇ, ਅਸੀਂ ਕਮ ਸੋਚੇਗੇ ਮੈਂ ਇਕਾਂਤ ਵਿੱਚ ਰਹਿ ਗਿਆ।
We thank God for his family.
ਧੰਨਵਾਦ ਕਰਦੇ ਪ੍ਰਭੂ ਦੇ ਪਰਿਵਾਰ ਲਈ।
But there may be times when the family of God may let us down.
ਵਕਤ ਆਉਂਦੇ ਹੈ ਜਦੋਂ ਪ੍ਰਭੂ ਦਾ ਪਰਿਵਾਰ ਵੀ ਸਾਨੂੰ ਤਿਆਗ ਦਿੰਦਾ।
We thank God for our biological families.
ਸਾਡਾ ਜਿਹੜਾ ਜਿਸਮਾਨੀ ਖੂਨ ਦਾ ਰਿਸ਼ਤਾ ਹੈਗਾ।
But there will be times when your family will let you down.
ਤੁਹਾਡੇ ਪਰਿਵਾਰ ਦੇ ਲੋਕ ਵੀ ਤੁਹਾਨੂੰ ਧੋਖਾ ਦੇ ਕੇ ਚਲ ਜਾਓਗੇ।
Maybe your husband.
ਤੁਹਾਡਾ ਪਤੀ।
Maybe your wife.
ਤੁਹਾਡੀ ਪਤਨੀ।
Maybe your children.
ਤੁਹਾਡੇ ਬੱਚੇ।
Maybe your parents.
ਤੁਹਾਡੇ ਮਾਂ-ਬਾਪ।
Maybe your brothers. Maybe your sisters.
ਭਰਾ ਭੈਣ ਤੁਹਾਡੇ।
Maybe you're the only Christian in the family.
ਉਸ ਦਾ ਪਰਿਵਾਰ ਦੇ ਤੁਸੀਂ ਇਕੱਲੇ ਵਿਸ਼ਵਾਸੀ ਹੋਵੋ।
And they've abandoned you.
ਤੁਹਾਨੂੰ ਉਹਨਾਂ ਨੇ ਤੁਹਾਨੂੰ ਛੱਡਤਾ।
And you feel all alone.
ਕੱਲੇ ਰਹਿ ਗਏ ਸੀ ਬਸ।
And you feel nobody really understands me. ਸੋਚਦੇ
ਕਿ ਕੋਈ ਮੈਨੂੰ ਸਮਝਦਾ ਕਿਉਂ ਨਹੀਂ ਹੈਗਾ।
Maybe you're at college.
ਉਸ ਅਸੀਂ ਕਾਲਜ ਜਾਂਦੇ ਹਾਂ।
At school.
ਸਕੂਲ ਜਾਂਦੇ
ਹਾਂ। University.
ਯੂਨੀਵਰਸਿਟੀ ਜਾਂਦੇ ਹਾਂ।
Work is hard.
ਬਹੁਤ ਮਿਹਨਤ ਕਰਦੇ ਹਾਂ।
Things are tough there.
ਬਹੁਤ ਔਖਾ ਤੁਹਾਡੇ ਲਈ, ਮੁਸ਼ਕਿਲ ਆ।
Why?
ਕਿਉਂ?
Because you're the only believer and you seek to live a life that is different from the rest.
ਤੁਸੀਂ ਇਕੱਲੇ ਵਿਸ਼ਵਾਸੀ ਆ ਔਰ ਤੁਸੀਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਬਿਤਾਉਣਾ ਚਾਹੁੰਦੇ ਆ ਜੇ ਦੂਸਰਿਆਂ ਨਾਲੋਂ ਫਰਕ।
And you feel all alone.
ਤੁਸੀਂ ਸੋਚਦੇ ਕਿ ਮੈਂ ਇਕੱਲਾ ਰਹਿ ਗਿਆ।
You feel isolated.
ਇਕੱਲੇ ਇਕਾਂਤ ਵਿੱਚ ਹੋ ਗਿਆ ਮੈਂ।
Because of your faith in Jesus Christ.
ਪ੍ਰਭੂ ਦੇ ਵਿੱਚ ਤੁਹਾਡੇ ਵਿਸ਼ਵਾਸ ਦੀ ਖਾਤਰ।
Someone wrote this.
ਕਿਸੇ ਨੇ ਇਹ ਲਿਖਿਆ।
Please come early.
ਜਲਦੀ ਆ ਜਾਣਾ।
This request was made by my wife 40 years ago.
40 saal pehla meri patni ne kehnde de darkhwast ki.
Oh sorry, my wife of 40 years.
40 saal di meri teen year hegi hai, 40 saal ton ohne ki darkhwast di ki jaldi aa ji.
But when she used to say to me, come early from work.
Pehla jadon mainu kehnde de ki jaldi aa ji kam ton.
It seemed as if I had so many things to do, I rarely came home early.
Enna koi mere ko saka kam te karnu, mere ko waqt nahi hunda ki main jaldi kar jaava.
It's not as if I wasn't at home.
Eh nahi ki main kar nahi hunda.
We were together.
ਇਕੱਠੇ ਹੁੰਦੇ ਸੀ ਅਸੀਂ।
Used to have meals together.
ਰੋਟੀ ਇਕੱਠੇ ਖਾਂਦੇ।
Read the newspaper.
ਅਖਬਾਰਾਂ ਇਕੱਠੇ ਪੜ੍ਹਦੇ।
Just talk at times.
ਗੱਲਾਂ ਕਰਦੇ।
But now she has died and she has gone.
ਹੁਣ ਉਹ ਮਰ ਗਈ ਚਲੀ ਗਈ
I know why she said to me come early
ਮੈਨੂੰ ਪਤਾ ਹੁਣ ਲੱਗਦਾ ਕਿ ਮੈਨੂੰ ਕਿਉਂ ਕਹਿੰਦੀ ਸੀ ਕਿ ਜਲਦੀ ਆ ਜੀ
She was lonely for me
ਅਕੇਲੀ ਅਕੇਲਾਪਨ ਮਹਿਸੂਸ ਕਰਦੀ ਸੀ ਮੇਰੇ ਤੋਂ ਬਗੈਰ
Now she's gone
ਹੁਣ ਉਹ ਚਲੀ ਗਈ
I understand what loneliness is
ਹੁਣ ਮੈਨੂੰ ਪਤਾ ਲੱਗਿਆ ਕਿ ਅਕੇਲਾਪਨ ਕੀ ਹੁੰਦਾ ਹੈਗਾ
I have a supportive family
ਮੈਂ ਪਰਿਵਾਰ ਦੀ ਮਦਦ ਸਾਰਾ ਦਿਵਾਉਂਦਾ
ਐਂਡ ਫਰੈਂਡਸ
ਦੋਸਤ ਹੈ ਕਿ
ਆਮ ਫ੍ਰੀ ਟੂ ਗੋ ਟੂ ਪਲੇਸਿਸ ਐਂਡ ਡੂ ਵਟ ਆਈ ਵਿਸ਼
ਹੁਣ ਜਿੱਥੇ ਮੇਰਾ ਦਿਲ ਕਰਦਾ ਮੈਂ ਜਾਣਾ ਜੋ ਮੇਰਾ ਦਿਲ ਕਰਦਾ ਮੈਂ ਕਰਦਾ
ਬਟ ਆਮ ਲੋਨਲੀ
ਪਰ ਇਕੱਲਾ ਹੀ ਆ
ਸ਼ੀ ਇਜ਼ ਗੋਨ
ਉਹ ਚਲੀ ਗਈ
ਐਂਡ ਨਾਓ ਆਈ ਕਮ ਹੋਮ ਅਰਲੀ
ਹੁਣ ਮੈਂ ਜਲਦੀ ਘਰ ਆਉਣਾ
ਬਟ ਦੇਰ ਇਜ਼ ਨੋ ਵਨ ਦੇਅਰ ਫੋਰ ਮੀ
ਉਹ ਤੇ ਕੋਈ ਨਹੀਂ ਹੁੰਦਾ
ਨੋ ਵਨ ਟੂ ਵਾਚ ਦਾ ਨਿਊਜ਼ ਵਿਦ
ਕੋਈ ਨਹੀਂ ਹੈਗਾ ਜਿਹਦੇ ਨਾਲ ਬੈਠ ਕੇ ਮੈਂ ਖਬਰਾਂ ਦੇਖ ਸਕਾਂ
ਨੋ ਵਨ ਟੂ ਸ਼ੇਅਰ my burdens and cares
koi nahi hai jehde na main apna bojh sanjhi kar sakda
we can feel that sense of isolation
assi vi mehsoos kar sakde hai ke eh akela pan hai apne aap andar
loneliness is a terrible thing
akela pan bahut badi bimari hai
you could be living in a busy city like london or new york
london rehnde ho assi pavan new york rehnde ho main bade shehar de vich
millions of people
be lakha crorean loki rehnde utthe
and yet you could feel it's these cities are some of the loneliest places on this earth
but lakha crorean di abadi wale shehar bhi viran lagde aa
oh you feel let down
so ya ki mera koi nahi hai ga
you're on your own
kalla hi aa main
for one reason or another
kisi na kisi wajah karke
this is how paul felt
edda paul usne mehsoos kita
all have forsaken
sare ਸਾਰੇ ਸਾਰੇ ਕਹਿੰਦੇ ਮੈਨੂੰ ਛੱਡ ਕੇ ਚਲੇ ਗਏ
ਸਾਰੇ notice in verse 16
16 ਤੇ
and this is important
ਇਹ ਜ਼ਰੂਰੀ ਸੁਣ ਦੇਖੋ
it says at my first defense no one stood with me but all forsook me and then it says may it not be charged against them
ਮੇਰੀ ਪਹਿਲੀ ਜਵਾਬਦੇਹੀ ਕਿ ਵਕਤ ਕਿਸੇ ਨੇ ਮੇਰਾ ਸਾਥ ਨਾ ਦਿਆ ਬਲਕਿ ਸਭ ਨੇ ਮੈਨੂੰ ਛੋੜ ਦਿਆ ਕਾਸ਼ ਕਿ ਉਹਨੇ ਇਸ ਦਾ ਹਿਸਾਬ ਦੇਣਾ ਨਾ ਪੜੇ
So Paul is saying even though people let me down my friends my fellow Christians
ਬੇਸ਼ੱਕ ਮੈਨੂੰ ਛੱਡ ਕੇ ਚਲ ਗਏ ਮੇਰੇ ਦੋਸਤ ਮੇਰੇ ਸਾਥੀ ਵਿਸ਼ਵਾਸੀ ਬੇਸ਼ੱਕ
Just like Jesus
ਪ੍ਰਭੂ ਯਿਸੂ ਮਸੀਹ ਵਾਂਗਰ
His disciples abandoned him
ਪ੍ਰਭੂ ਦੇ ਚੇਲਿਆਂ ਨੂੰ ਛੱਡ ਕੇ ਚਲੇ ਗਏ
In his hour of need
ਜ਼ਰੂਰਤ ਦੇ ਵਕਤ
When he's arrested they all run away
ਜਦੋਂ ਪ੍ਰਭੂ ਨੂੰ ਫੜ ਲਿਆ ਕੀ ਹੋਇਆ ਸਾਰੇ ਦੇ ਸਾਰੇ ਦੌੜ ਗਏ
But what did Jesus do
ਪ੍ਰਭੂ ਨੇ ਕੀ ਕੀਤਾ
When he's on the cross and when he's crucified
ਪ੍ਰਭੂ ਜਦੋਂ ਸਲੀਬ ਤੇ ਲਟਕ ਰਿਹਾ ਸੀ ਜਦੋਂ ਪ੍ਰਭੂ ਨੂੰ ਸਲੀਬ
ਤੇ ਟੰਗਿਆ What did he say
ਕੀ ਕਿਹਾ ਪ੍ਰਭੂ ਨੇ
Father
ਪ੍ਰਭੂ
forgive
ਇਹਨਾਂ ਨੂੰ ਮਾਫ ਕਰ
They know not what they
ਇਹਨਾਂ ਨੂੰ ਪਤਾ ਨਹੀਂ ਕੀ ਕਰਦੇ ਆ
And I'm sure that forgiveness was to the disciples as well as others
ਉਸ ਵੇਲੇ ਚੇਲਿਆਂ ਨੂੰ ਵੀ ਸੀ ਚੇਲਿਆਂ ਨੇ ਵੀ ਉਹ ਮਾਫੀ ਸੀ ਜਿਹੜੀ ਪ੍ਰਭੂ ਨੇ ਲੋਕਾਂ ਦਿੱਤੀ ਆ
Paul says
ਪੌਲਸ ਕਹਿੰਦਾ
May it not be charged against them he follows his savior
kaash ke unhe iska hisab dena na pade apne prabhu de mag chal ke kehnda kaash inu inna nu hisab na dena pave
he does not hold it against them
kehnda main tode khilaf tode jumme eh gal nahi launda hega
brother sister if we do not learn to forgive those who abandon us and forsake us
assi je nahi sikhde hage maaf karna unna nu jehde sanu chhad ke tyag ke chale jande
a maybe painfully maybe hurtful but if we're not like Christ and we're not like Paul here
jinna maji dukh lage par je assi musib wangar unna nu maaf karn wale nahi hage
the people who suffer spiritually is us
kaun dukh uthaunda rooh de vich assi
because there'll be resentment and anger and bitterness in our hearts
again. ਸਾਡੇ ਅੰਦਰ ਕੋੜਾਪਨ ਹੋਣਾ ਈਰਖਾ ਹੋਣੀ ਗੁੱਸਾ ਹੋਣਾ ਉਹਨਾਂ ਦੇ ਖਿਲਾਫ ਹਨਾ ਅਸੀਂ ਦੁੱਖ ਉਠਾਣਾ
So although in the church we are to be interdependent
ਬੇਸ਼ੱਕ ਮੰਡਲੀ ਵਿੱਚ ਅਸੀਂ ਇੱਕ ਦੂਸਰੇ ਦਾ ਸਹਾਰਾ ਬਣੀਏ ਮਦਦ ਬਣੀਏ
We are never to be dependent totally on people
ਕਦੇ ਵੀ ਲੋਕਾਂ ਦਾ ਅਸੀਂ ਇਹ ਨਾ ਸੋਚੀਏ ਕਿ ਇਹਨਾਂ ਦੇ ਬਗੈਰ ਮੇਰਾ ਕੀ ਹੋਊਗਾ
because people are not perfect
loki janate assi bharosa rakhde han loki sampurn nahi hunde
and people will let us down
loki sanu kadde na kadde sanu dhokha de doge
and if we put our trust in people we're going to be disappointed
je lokan vich assi apna bharosa apne yakeen rakhange na assi bahut nirash hona hega
no one stood with me
koi nahi kehnda mere naal khada hoya
all for
sare mainu chhad ke tyag ke chal gaye
so firstly paul is forsaken
so pehli gal paulus kalla hai ga
secondly paul is strengthened
dusri gal paulus nu onu shakti taqat mili
Now what I want you to notice is the contrast here.
Gaur karo, dono di tulna karo.
Between verse 16 and verse 17.
16 te 17 ayat te vichkar dekho ki fark aayega.
Let's read it and look at the glorious contrast here.
Bible kholo padho and padho kya te likha.
Verse 16, let's read it again.
16 te fir padho.
At my first defense no one stood with me but all forsook me, may not be charged against them.
Meri pehli jawab dehi ke waqt kisi ne mera saath na diya balki sab ne mujhe छोड़ दिया काश कि उन्हें इसका हिसाब देना ना पड़े
किधर नो वन स्टूड विद मी
कोई नहीं खड़ा मेरा
बट लुक एट द कंट्रास्ट इन वर्स 17
हां आयत की तुलना देखो
बट मगर The Lord stood with me and strengthened me.
मगर खुदावंद मेरा मददगार था और उसने मुझे ताकत बख्शी
Isn't that glorious?
किनी सुन गल्ला
No one stood with me.
Koi bhi kehnda hai mere naal khada nahi hoya.
No one was prepared to testify on my behalf.
Koi nahi taiyar si hai mere liye gawahi dene de layi.
All abandoned me.
Sab chale gaye, chhad gaye.
But the Lord stood with me.
Magar khudaavand mera madad karta.
He came alongside me.
Wo mere barabar aake khada ho gaya.
When I was in the dark,
I
was alone, but I was not alone. My God did not abandon
me.
The Lord stood with me and He strengthened
me. ताकत बख्शी.
And He goes on to say this so that the message might be preached fully through me and that all the Gentiles might hear. I also was delivered out of the mouth of the lion.
ताकि मेरी मार्फत पैगाम की पूरी मनादी हो जाए और सब गैर कौम सुन ले और मैं शेर के मुंह से छुड़ाया गया.
What is Paul saying?
की कहता पौलुस?
He's saying, as I stood there alone,
जब मुझे कल्ला खड़ा सका,
no one was with me.
कोई मेरे ना खड़ा नहीं सका.
But the Lord was with me.
रब मेरे ना खड़ा होया.
And He gave me courage.
उन्हें मैंने हौसला बख्शिया.
And boldness.
दिलेरी बख्शी.
To preach the gospel to my accusers.
वचन द प्रचार कर सका उन्हें दिले जेरे मेरे ते दोष लाऊं दे.
In my loneliness, I experienced the presence of the Lord.
अपने अकेले पंदी हालते दे वच्चे मैं परमेश्वर दी मौजूदगी दा महसूस किता.
And His strength in a special way.
उन्हें मैंने एक अजीब तरीके दे नाल उन्हें मैंने शक्ति बख्शी.
There was no visible person standing with me.
कोई दस्ता नहीं सका के मेरे नाल को खड़ा होवे हैगा.
But the invisible presence of the Lord was with me.
अनदेखे परमेश्वर दी मौजूदगी ओदी हजूरी मेरे बराबर खड़ी सी.
And I was also delivered out of the mouth of the lion.
मैंनु शेरां दे मुंह दे विचों छुड़ाया गया.
Now I don't think that phrase should be taken literally. I think it's speaking much metaphorically here.
ये नहीं हैगा कि सच्ची मुची शेर दे मुंह चों छुड़ाया गया.
What he meant when he says out of the mouth of the lion is that he was delivered out of immediate danger.
क्योंकि ये मतलब क्या है कि वो कहना कि मैं खतरे दे विचों में छुड़ाया गया.
Isn't this a wonderful truth?
It's सच्चाई नहीं कि सोनी सच्चाई.
That when people are faithful,
जिस तरह लोग ही वफादार
होते हैं. Sorry, when people are faithless,
जब लोग ही बेवफादार होते हैं.
God is faithful.
परमेश्वर उस वेले फिर भी वफादार होता है. Amen.
Although we are called to be interdependent,
सुनो क्या है क्या किसी के दूसरे का सहारा बनिए.
A total dependency is on the Lord.
बस सादा पूरे द पूरा सादा सहारा परमेश्वर ते होना चाहिए.
People are going to let you down.
ਲੋਕਾਂ ਨੇ ਕਦੇ ਨਾ ਕਦੇ ਤੁਹਾਨੂੰ ਧੋਖਾ ਦੇ ਦੇਣਾ.
Your nearest and dearest will let you down.
ਤੁਹਾਡੇ ਅਜ਼ੀਜ਼ਾਂ ਨੇ ਤੁਹਾਨੂੰ ਧੋਖਾ ਦੇ ਦੇਣਾ.
Your best friend will let you down.
ਤੁਹਾਡੇ ਸੱਚੇ ਦੋਸਤ ਨੇ ਤੁਹਾਨੂੰ ਧੋਖਾ ਦੇ ਦੇਣਾ.
Your pastor will let you down.
ਤੁਹਾਡੇ ਪਾਸਵਾਨ ਨੇ ਤੁਹਾਨੂੰ ਧੋਖਾ ਦੇ ਦੇਣਾ.
Your friends in Christ will let you down.
ਮਸੀਹ ਦੇ ਤੁਹਾਡੇ ਦੋਸਤ ਨੇ ਤੁਹਾਨੂੰ ਧੋਖਾ ਦੇ ਦੇਣਾ.
But God will always be there.
ਪਰ ਪਰਮੇਸ਼ਰ ਨੇ ਕਦੇ ਤੁਹਾਨੂੰ ਧੋਖਾ ਨਹੀਂ ਦੇਣਾ.
The Lord may remove difficulty.
ਹੋ ਸਕਦਾ ਪਰਮੇਸ਼ਰ ਤੁਹਾਡੀਆਂ ਮੁਸ਼ਕਿਲਾਂ ਹਟਾਵੇ.
He may keep the difficulty there.
ਹੋ ਸਕਦਾ ਤੁਹਾਡੀ ਮੁਸ਼ਕਿਲਾਂ ਨੂੰ ਨਾ ਹਟਾਵੇ.
Our children may leave us one day.
ਸਾਡੇ ਬੱਚੇ ਸਾਨੂੰ ਛੱਡ ਕੇ ਚਲੇ ਜਾਣ.
They will leave us when they get married.
ਜੇ ਵਿਆਹ ਹੋਣਾ ਫਿਰ ਤਾਂ ਜਾਣਾ ਹੀ ਆ.
But whatever the situation,
ਪਰ ਕਿਦਾਂ ਦੀ ਹਾਲਤ ਹੋਵੇ,
the Lord will never ever forsake us, even if He keeps us in the difficulty.
ਪਰਮੇਸ਼ਰ ਤੁਹਾਨੂੰ ਕਦੇ ਛੱਡ ਕੇ ਨਹੀਂ ਜਾਊਗਾ. ਤੁਹਾਡੇ ਮੁਸ਼ਕਿਲ ਤੋਂ ਮੁਸ਼ਕਿਲ ਹਾਲਤ ਦੇ ਵਿੱਚ ਵੀ ਉਹ ਕਦੇ ਤੁਹਾਨੂੰ ਤਿਆਗਦਾ ਨਹੀਂ.
He is always there.
ਹਮੇਸ਼ਾ ਪ੍ਰਭੂ ਉੱਥੇ ਹੈਗੇ ਆ.
Standing with us.
ਬਰਾਬਰ ਖੜੇ ਸਾਡੇ.
Now please don't misunderstand what this is saying.
ਇਸ ਗੱਲ ਨੂੰ ਗਲਤ ਨਹੀਂ ਸਮਝਣਾ.
This is not saying the Lord will stand with us in everything.
ਹਰ ਚੀਜ਼ ਦੇ ਵਿੱਚ ਪ੍ਰਭੂ ਸਾਡੇ ਨਾਲ ਨਹੀਂ ਖੜੇ ਹੈਗੇ
ਇਫ ਵੀ ਸਿਨ
ਪਾਪ ਕਰੂੰਗੇ
ਇਫ ਵੀ ਡਿਸਓਬੇ ਦ ਲਾਰਡ
ਬੇਵਫਾਦਾਰ ਹੋਵਾਂਗੇ
ਇਟ ਇਜ਼ ਰਾਈਟ ਦ ਪੀਪਲ ਡੋਨਟ ਸਟੈਂਡ ਵਿਦ ਅਸ ਇਨ ਆਰ ਸਿਨ
ਸਹੀ ਗੱਲ ਹੈ ਫਿਰ ਜੇ ਲੋਕੀ ਸਾਡੇ ਨਾਲ ਨਾ ਖੜੇ ਹੋਣ ਤਾਂ
ਐਂਡ ਡੋਨਟ ਐਕਸਪੈਕਟ ਦ ਲਾਰਡ ਟੂ ਸਟੈਂਡ ਵਿਦ ਯੂ ਇਨ ਯੋਰ ਸਿਨ
ਫਿਰ ਸੋਚੋ ਕਿ ਪਾਪ ਦੇ ਵਿੱਚ ਵੀ ਮੇਰਾ ਪਰਮੇਸ਼ਰ ਮੇਰੇ ਨਾਲ ਖੜਾ ਮੇਰੇ
ਬਰਾਬਰ ਹੀ ਵੋਂਟ
ਨਹੀਂ ਖੜਾ ਹੋਗਾ
ਬਟ
ਪਰ
ਇਫ ਵੀ ਵਾਕ ਵਿਦ ਦ ਲਾਰਡ ਇਫ ਵੀ ਓਬੇ ਹਿਮ
ਜੇ ਪ੍ਰਭੂ ਨਾਲ ਚੱਲਾਂਗੇ ਵਫਾਦਾਰੀ ਨਾਲ ਚੱਲਾਂਗੇ ਸਹੀ ਤਰ੍ਹਾਂ ਨਾਲ ਚੱਲਾਂਗੇ
ਈਵਨ ਦੋ ਦ ਵਰਲਡ ਮੇ ਫੋਰਸੇਕ ਅਸ
ਬੇਸ਼ੱਕ ਸਾਨੂੰ ਸਾਰੀ ਦੁਨੀਆ ਤਿਆਗ ਦੇਵੇ
The Lord will be with us.
ਪ੍ਰਭੂ ਸਾਨੂੰ ਕਦੇ ਨਹੀਂ ਛੱਡਦਾ.
And he will strengthen us.
ਸਾਨੂੰ ਤਾਕਤ ਬਖਸ਼ੂਗਾ ਪ੍ਰਭੂ.
Give us boldness and courage. ਦਿਲੇਰੀ ਬਖਸ਼ੂਗਾ. Isn't that comforting to know?
ਇਹ ਸੁਣ ਕੇ ਤੁਹਾਨੂੰ ਕੁਝ ਹੁੰਦਾ ਤਸੱਲੀ ਨਹੀਂ ਮਿਲਦੀ?
Just like Captain Rutledge.
Captain Rutledge ਵਾਂਗਰ.
All alone for 5 years.
5 ਸਾਲ ਇਕੱਲਾ ਸੀਗਾ ਉਹ ਇਕਾਂਤ ਵਿੱਚ.
On his own.
ਇਕੱਲੇ ਕਮਰੇ ਵਿੱਚ ਕਾਲਕੋਟਰੀ ਵਿੱਚ.
In a terrible place.
ਗੰਦੀ ਹਾਲਤ ਦੇ ਵਿੱਚ.
But he sensed and knew that the Lord was with him.
ਉਹਨੇ ਮਹਿਸੂਸ ਕੀਤਾ ਕਿ ਪ੍ਰਭੂ ਮੇਰੇ ਨਾਲ ਮੇਰੇ ਬਰਾਬਰ ਖੜਾ।
So firstly Paul says everybody forsook me.
ਪਹਿਲੀ ਗੱਲ ਪੌਲਸ ਕਹਿੰਦਾ ਕਿ ਮੈਨੂੰ ਸਾਰਿਆਂ ਨੇ ਤਿਆਗ ਦਿੱਤਾ।
Secondly he said the Lord was with me and strengthened me.
ਪ੍ਰਭੂ ਮੇਰੇ ਨਾਲ ਸੀ ਕਿ ਪ੍ਰਭੂ ਨੇ ਮੈਨੂੰ ਤਾਕਤ ਬਖਸ਼ੀ।
And finally
ਆਖਰ ਦੇ ਵਿੱਚ
Paul says
ਪੌਲਸ ਕਹਿੰਦਾ
the Lord delivered me.
ਮੈਨੂੰ ਪ੍ਰਭੂ ਨੇ ਛੁਡਾਇਆ।
Look at verse 18.
18 ਐ ਦੇਖੋ।
And the Lord will deliver me from every evil work and preserve me for his heavenly kingdom. To him be glory forever and ever. Amen.
18 ayat. Khudawand mujhe har ek bure kaam se chhudayega aur apni aasmani badshahat mein sahi salamat pahuncha dega. Uski tamjeed abdulabad hoti rahe. Amen.
Now, what is he talking about
here?
And the Lord will deliver me from every evil work.
ਕੀ ਕਹਿੰਦਾ ਕਿ ਪ੍ਰਭੂ ਮੈਨੂੰ ਹਰੇਕ ਬਦੀ ਬੁਰੇ ਕੰਮ ਤੋਂ ਬਚਾਊਗਾ ਕੀ ਮਤਲਬ ਹੈਗਾ ਇਹਦਾ?
What is he talking about here?
ਕੀ ਕਹਿ ਰਿਹਾ ਹੈਗਾ?
He's not saying here the Lord's going to deliver me from prison.
ਇਹ ਨਹੀਂ ਕਹਿੰਦਾ ਕਿ ਪ੍ਰਭੂ ਨੇ ਮੈਨੂੰ ਜੇਲ੍ਹ ਤੋਂ ਛੁਡਾ ਦੇਣਾ.
We know from history
sanu pata hai itihas ton
and from the language Paul mentions here jehdi bhasha speaks in Timothy
Paulus vartda hai ga Timothy di kitab vich
Paul knew he knew that he's going to be executed
unu pata hai ga ke mainu inna ne maar dena
so the question is how could he say the Lord delivered me from every evil work
kitna keh sakda hai ga ho ke mainu prabhu ne har ek buri gal to bachaya
when he gets stuck like this on a verse
jadon ek koi ayat na samjhave
it doesn't make any sense
koi samjh na vech
Don't read the verse in isolation.
ਇਕਾਂਤ ਵਿੱਚ ਇਕੱਲੀ ਇੱਕ ਉਹੀ ਇੱਕ ਆਇਤ
ਹੈ। Or the words in isolation, read it in its context. Finish the verse off.
ਪੂਰੀ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਪੂਰੀਆਂ ਆਇਤਾਂ ਨੂੰ ਪੂਰੀ ਕਰਕੇ ਪੜੋ। ਇੱਕ ਇੱਕ ਲਫ਼ਜ਼ ਨੂੰ ਲੈ ਕੇ ਨਾ ਸੋਚੋ।
And the Lord will deliver me from every evil work and preserve me for his heavenly kingdom.
ਖੁਦਾਵੰਦ ਮੁਝੇ ਹਰ ਇੱਕ ਬੁਰੇ ਕੰਮ ਸੇ ਛੁਡਾਏਗਾ ਔਰ ਆਪਣੀ ਅਸਮਾਨੀ ਬਾਦਸ਼ਾਹਤ ਮੈਂ ਸਹੀ ਸਲਾਮਤ ਪਹੁੰਚਾ ਦੇਗਾ
What is Paul talking about?
ਕੀ ਕਹਿੰਦਾ ਹੈਗਾ ਪੌਲਸ?
What evil work
ਜਿਹੜਾ ਬੁਰਾ ਕੰਮ
could threaten Paul out of God's kingdom?
ਕਿਹੜਾ ਬੁਰਾ ਕੰਮ ਹੈਗਾ ਜਿਹੜਾ ਪੌਲਸ ਨੂੰ ਪਰਮੇਸ਼ਰ ਦੇ ਰਾਜ ਤੋਂ ਬਾਹਰ ਰੱਖ ਸਕਦਾ?
The fear of death?
ਮੌਤ ਦਾ ਡਰ?
That's something if people say to you if you don't deny Christ I'm going to kill you?
ਲੋਕੀ ਜੇ ਕਹਿਣ ਤੁਹਾਨੂੰ ਕਿ ਜੇ ਤੁਸੀਂ ਪ੍ਰਭੂ ਨੂੰ ਨਾ ਤਿਆਗੋ ਤਾਂ ਮੈਂ ਤੁਹਾਨੂੰ ਮਾਰ ਦੇਣਾ ਜਾਣੋ?
That's what he's talking about here.
ਇਹ ਕਹਿ ਰਿਹਾ ਹੈਗਾ।
Paul says.
ਪੌਲਸ ਕਹਿੰਦਾ।
Even the fear of death.
ਮੌਤ ਦਾ ਡਰ।
You know, the Lord delivered me from it.
ਪ੍ਰਭੂ ਨੇ ਮੈਨੂੰ ਬਚਾਇਆ ਉਸ ਤੋਂ।
I'm not going to be free.
ਮੈਂ ਆਜ਼ਾਦ ਨਹੀਂ ਹੋਣਾ।
But the temptation to deny Christ, the Lord delivered me from it.
ਪਰ ਮਸੀਹ ਦੇ ਇਨਕਾਰ ਕਰਨ ਦਾ ਡਰ ਜਿਹੜਾ ਹੈਗਾ ਉਸਨੇ ਮੈਨੂੰ ਮੌਤ ਤੋਂ ਛੁਡਾਇਆ।
And it says here,
ਕਹਿੰਦਾ।
He'll preserve me for his heavenly kingdom
ਮਤਲਬ ਕਿ ਮੈਨੂੰ ਉਹ ਆਪਣੀ ਅਸਮਾਨੀ ਬਾਦਸ਼ਾਹ ਦੇ ਲਈ ਸਹੀ ਸਲਾਮਤ ਬਚਾ ਕੇ ਰੱਖੂਗਾ
Paul saw death as a doorway to heaven
Paul ਕਹਿੰਦਾ ਕਿ ਜਿਹੜਾ ਮੌਤ ਹੈਗੀ ਨਾ ਮੌਤ ਇੱਕ ਦਰਵਾਜ਼ਾ ਆ ਸਵਰਗ ਜਾਣ ਦਾ
Paul is not saying here God's going to spare me from death
ਇਹ ਨਹੀਂ ਕਹਿ ਰਿਹਾ ਕਿ ਪ੍ਰਭੂ ਨੇ ਮੈਨੂੰ ਮੌਤ ਤੋਂ ਬਚਾਉਣਾ ਮੈਨੂੰ ਮਰਨ ਤੋਂ ਬਚਾਉਣਾ
The evil work is compromising his faith
ਪਰ ਦੁਖੀ ਔਖਾ ਸੌਖਾ ਸੀਗਾ ਉਹਨੂੰ ਕਿ ਵਿਸ਼ਵਾਸ ਦੇ ਨਾਲ ਸਮਝੌਤਾ ਕਰ ਲੈਂਦਾ
abandoning the faith apostasy
ਵਿਸ਼ਵਾਸ ਨੂੰ ਛੱਡ ਦਿੰਦਾ ਕਾਫਰ ਬਣ ਜਾਂਦਾ
ਬਟ ਪੌਲ ਇਜ਼ ਸੇਇੰਗ ਗੋਡ ਇਜ਼ ਗੋਇੰ ਟੂ ਪ੍ਰੀਜ਼ਰਵ ਮੀ ਫਰਮ ਦਾ ਈਵਲ ਵਰਡ
ਪੌਲ ਕਹਿੰਦਾ ਨਹੀਂ ਪਰਮੇਸ਼ਰ ਨੇ ਮੈਨੂੰ ਉਸ ਬੁਰੇ ਕੰਮ ਤੋਂ ਬਚਾ ਕੇ ਰੱਖਣਾ
ਥਿੰਕ ਆਫ ਇਟ
ਸੋਚੋ
ਇਟ ਵੁੱਡ ਹੈਵ ਬੀਨ ਸੋ ਈਜ਼ੀ ਫॉर ਪੌਲ ਟੂ ਬੀ ਫ੍ਰੀ ਫਰਮ ਡੈਥ ਹੇਅਰ ਕਿੰਨਾ ਸੌਖਾ ਸੀਗਾ ਪੌਲ
ਕਿੰਨਾ ਸੌਖਾ ਸੀਗਾ ਸਿਰ ਪੌਲਸ ਨੂੰ ਮੌਤ ਤੋਂ ਆਜ਼ਾਦ ਹੋਣਾ ਕੀ ਉਹਨੂੰ ਕਰਨਾ ਪੈਣਾ ਸੀਗਾ
ਯੂ ਓਨਲੀ ਹੈਵ ਟੂ ਸੇ ਲੁੱਕ ਆਈ ਡੋਨਟ ਬਿਲੀਵ ਇਨ ਜੀਸਸ
ਐਨੀਮੋਰ ਇਹ ਉਹਨੂੰ ਕਹਿਣਾ ਸੀਗਾ ਕਿ ਮੈਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਯੂ
ਓਨਲੀ ਹੈਵ ਟੂ ਡੂ ਇਜ਼ ਡਿਨਾਈ ਦ ਫੇਥ
ਸਿਰਫ ਵਿਸ਼ਵਾਸ ਦਾ ਇਨਕਾਰ ਕਰ ਦਿੰਦਾ ਉਹੀ ਕਾਫੀ ਸੀਗਾ ਉਹਦੇ ਲਈ
ਬਟ ਫॉर ਪੌਲ
ਪੌਲਸ ਕਹਿੰਦਾ
ਡਿਨਾਈਂਗ ਹਿਸ ਫੇਥ
ਮੈਂ ਆਪਣੇ ਵਿਸ਼ਵਾਸ ਦਾ ਇਨਕਾਰ ਨਹੀਂ ਕਰਨਾ
ਇਜ਼ ਵਰਸ ਦੈਨ ਡੈਥ ਇਟਸੈਲਫ
ਮੈਨੂੰ ਵਿਸ਼ਵਾਸ ਦਾ ਇਨਕਾਰ ਕਰਨ ਦਾ ਮਤਲਬ ਹੈਗਾ ਕਿ ਮੌਤ ਨਾਲੋਂ ਬਦਤਰ ਮੈਂ ਹੈਗਾ
ਨਾ ਪੌਲ ਇਜ਼ ਸੇਇੰਗ ਦ ਲਾਰਡ ਸਟੂਡ ਵਿਦ ਮੀ
ਕੀ ਕਹਿੰਦਾ ਕਿ ਰੱਬ ਮੇਰੇ ਨਾਲ ਪਰਮੇਸ਼ਰ ਮੇਰੇ ਨਾਲ ਖੜਾ ਹੋਇਆ
ਆਈ ਵਿਲ ਡਿਲੀਵਰ ਮੀ ਫਰਮ ਅਬੈਂਡਨਿੰਗ ਦ ਫੇਥ
ਔਰ ਮੇਰੇ ਨਾਲ ਖੜਾ ਹੋ ਕੇ ਮੈਨੂੰ ਵਿਸ਼ਵਾਸ ਤੋਂ ਛੱਡਣ ਨੂੰ ਮੈਨੂੰ ਬਚਾ ਕੇ ਰੱਖੇਗਾ
ਪ੍ਰੀਜ਼ਰਵ ਮੀ ਫॉर ਗੋਡਸ ਹੈਵਨਲੀ ਕਿੰਗਡਮ
ਆਪਣੇ ਸਵਰਗੀ ਰਾਜ ਦੇ ਲਈ ਮੈਨੂੰ ਬਚਾ ਕੇ ਰੱਖੂਗਾ ਸਹੀ ਸਲਾਮਤ ਰੱਖੂਗਾ
ਪੌਲ ਵਾਸ ਨਾਟ ਗੋਇੰ ਟੂ ਬੀ ਫ੍ਰੀ ਫਰਮ ਐਗਜ਼ੀਕਿਊਸ਼ਨ
ਉਹਨੂੰ ਉਹ ਪੌਲਸ ਮੌਤਾਂ ਨੇ ਬਚਣਾ ਨਹੀਂ ਸੀਗਾ ਇੱਥੇ
That's not his main concern.
ਉਹਨੂੰ ਇਹ ਡਰ ਨਹੀਂ ਸੀਗਾ ਕਿ ਮੈਂ ਮੌਤ ਤੋਂ ਬਚਣਾ ਜਾਂ ਨਹੀਂ ਮਰਨਾ ਕਿ ਨਹੀਂ
His main concern is that he is delivered from denying the faith.
ਉਹ ਇਹ ਸੀਗਾ ਕਿ ਮੈਂ ਬਚ ਗਿਆ ਇਸ ਗੱਲ ਤੋਂ ਕਿ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਇਨਕਾਰ ਨਹੀਂ ਕੀਤਾ ਇਸ ਤੋਂ ਬਚਿਆ ਮੈਂ
Brother, sister, Prabhu, God may not always take us out of trouble.
ਉਹ ਸਦਾ ਪਰਮੇਸ਼ਰ ਸਾਨੂੰ ਹਰ ਵੇਲੇ ਮੌਤ ਮੁਸ਼ਕਲ ਮੁਸੀਬਤ ਦੇ ਵਿੱਚ ਨਹੀਂ ਲਗਣਾ
ਚਾਹੁੰਦੇ
ਉਹ ਸਦਾ ਉਹਦੀ ਮੌਤ ਜਾ ਕਰੇ ਜਾਂ ਨਾ ਕਰੇ
But his promise is this.
ਪਰ ਉਹਦਾ ਵਾਅਦਾ ਇਹ ਹੈਗਾ
Whatever you face,
ਜੋ ਮਰਜ਼ੀ ਬੀਤੇ ਤੁਹਾਡੇ ਤੇ
He promises to stand firm with us.
ਪ੍ਰਭੂ ਕਹਿੰਦਾ ਕਿ ਮੈਂ ਤੁਹਾਡੇ ਨਾਲ ਤੁਹਾਡੇ ਬਰਾਬਰ ਆ ਕੇ ਖੜਾ ਹੋਊਗਾ ਜੋ ਮਰਜ਼ੀ ਹੋਵੇ
He promises to preserve the faith of his people.
ਕਿਉਂਕਿ ਪ੍ਰਭੂ ਆਪਣੇ ਲੋਕਾਂ ਦੇ ਵਿਸ਼ਵਾਸ ਨੂੰ ਮਹਿਫੂਜ਼ ਰੱਖਦਾ ਸੰਭਾਲ ਕੇ ਰੱਖਦਾ
Until the end, until death.
ਅੰਤ ਤੱਕਰ ਮੌਤ ਤੱਕਰ ਪ੍ਰਭੂ ਸਾਨੂੰ ਸੰਭਾਲ ਕੇ ਰੱਖਦਾ
And in death,
ਮੌਤ ਵਿੱਚ
We won't just know the invisible presence of Christ.
ਪ੍ਰਸੀ ਪਰਮੇਸ਼ਰ ਦੀ ਅਨਦੇਖੀ ਹਜ਼ੂਰੀ ਨੂੰ ਕੱਲਾ ਮਹਿਸੂਸ ਨਹੀਂ ਕਰਾਂਗੇ।
We will see Christ face to face.
ਰੂਬਰੂ ਆਪਣੇ ਸਾਹਮਣੇ ਆਪਣੇ ਪਰਮੇਸ਼ਰ ਨੂੰ ਦੇਖਾਂਗੇ।
And fully experience him standing with us.
ਫਿਰ ਪੂਰੀ ਤਰ੍ਹਾਂ ਅਸੀਂ ਉਹਦਾ ਆਨੰਦ ਚਖਾਂਗੇ ਕਿ ਪ੍ਰਭੂ ਸਾਡੇ ਮੋਹਰੇ ਖੜੇ ਹੈਗੇ ਆ।
And Paul finishes this.
ਕਿਦਾਂ ਖਤਮ ਕਰਦਾ?
The thought of heaven.
ਸਵਰਗ ਦੀ ਸੋਚ ਵੀ ਲੈ ਕੇ ਕਿਦਾਂ ਖਤਮ ਕਰਦਾ?
How?
ਕਿਦਾਂ?
With praise.
ਤਮਜੀਦ ਦੇ ਨਾਲ ਖੁਸ਼ੀ ਦੇ ਨਾਲ
Look at verse 18.
18 ਆਇਤ
To him be glory forever and ever. Amen.
ਉਸ ਕੀ ਤਮਜੀਦ ਅਬਦਲਾਬਾਦ ਹੋਤੀ ਰਹੇ ਆਮੇਨ